गुरु रूप प्यारी सात संगत जी, वाहिगुरु जी का खालसा, वाहिगुरु जी की फतेह। प्रोफेसर पूरन सिंह जी की एक अमोलक लिखत है, जिसका सिरलेख है गुरु दा शब्द। आओ उसका अगला हिस्सा सरवण करन की कोशिश करिए जी। लड़ी नू जोड़न लई पिछले भाग दियां कुछ सत्रां नू दुबारा पढ़िया जा रहा है। मनुखी बाल दे चेहरे ते कमल रूपी सुंदरता वधेरे मनोहर है, जो स्पष्ट तरह बोल के मैं कहता है। मनुख दे बच्चे वालों ये मैं कहना उसका सब तो सुंदर बोलचाल होंदा है। ये तो संपूर्ण रूप विच उचारण किया गया प्रभु का बोल होंदा है, पर एहो मैं ही इस धरती उपरले सारे शरीरक दुखां कष्टां का कारण होने बढ़ता है। इस मैं नू खत्म कर देने विच कोई सुंदरता नहीं है, जिमें नैतिक संगता द्वारा आख्या जाता है। सगों अनंत दे संगीत नालों इस नू तोड़ देन नाल इस सुंदरता का विनाश होंदा है। जदों इस अनंत दे संगीत नालों असी टुट जाते हाँ तो साड़ी नैतिक मौत हो जाती है। इन्हां गुणा नू ग्रहण करन दी भावना सदाचारक पतन नहीं होंदा। गुरु तो मनुख नू इस गल का सदा देंदा है कि वह अनंत जिन्ना विशाल हो जाए, वो इस लघु शरीर रूपी आपे विचों अनंत दे संगीर दी थरहरी कंबड़ी द्वारा बाहर आके अनंत नाल इकसुर हो जाए। उसनू किसे होर शुद्धि करन दी लोड़ नहीं है। उसने हिरदे विच ही वह निम्मी जोत प्रज्वलत है, जिस राही वह जंगल दियां सारियां लकड़ां नू साड़ के भस्म कर सकता है। इहो ही प्रेम का वास्तविक स्वरूप है। गुरु मनुख की निंदा जां उसका खंडन नहीं करता, ना ही कवि फुल ते भावरे की निंदा करता है। गुरु तो मनुख नू केवल ये कहता है कि वह इस तरह स्वैमान की शान नाल विचरे, जिमें एक फुल समीर दे रुमकण नाल अपनी डंडी उत्ते झूमदा ते लहरदा है, अते होर किसी की परवाह ना करदा होया अपनी भिन्नी महक दे गीत विच मस्त रहिंदा है। फिर दोहरा दईए, गुरु तो मनुख नू केवल यह कहिंदा है कि वह उस तरह स्वैमान की शान नाल विचरे, जिमें एक फुल समीर दे रुमकण नाल अपनी डंडी उत्ते झूमदा ते लहरदा है, अते होर किसी की परवाह ना करता होया अपनी भिन्नी महक दे गीत विच मस्त रहिंदा है। गुरु तो आखदा है इहो है प्रभु संग जुड़ना, इहो ही है अनंत दा संजोग। प्रभु लई भी ये गल अनैतिक है ते अनंत भी कि वह नाम ते रूप की सुंदरता विच इक सुर ना होवे। साडे लई तां अनंत की रूपहीणता कोई अर्थ नहीं रख सकती। साडे लई अनंत दे सहंसर रूप ही पवित्र हैं। सारी रबता नाम ते रूप दी सुंदरता विच विद्यमान है। अनंत केवल नाम ते रूप द्वारा ही निज स्वरूप धारण करता है। अनंत रूपां दी अनंतता द्वारा ही अपने आप नू साकार करता है, अते फिर ओ नाना रूप सहंसर हुनालां ते बहारां दे रूप विच पत्तियां ते फुलां दे निजी कुंज नू त्याग के उसे अनंत नाल फिर एक सुर हो जांदे हन ते अपनियां सदीवी जड़ां नाल जा जुड़दे हन। एहो ही तां है सृष्टि दा संगीत। अनंत सदा सा अंत दी बहुरूपता विच परविरत होंदा रहिंदा है, अते कोमल डोडियां उत्ते फुलां दी तरह बसंत रुत दे खेड़े दी न्याई अनंत दियां संगीत लहरां नाल एक सुर होंदा रहिंदा है। कवियां ते पैगंबरां द्वारा सरवण कीता जांदा ए संगीतक ताल सदा नवनीत ते मनोहर होंदा है, जिवें कि मनुख दी आत्मा सदा नवनीत होंदी है। इहो हाल बसंत दी जोबन रुती बहार दे खेड़े दा होंदा है, जिस दा मुड़ मुड़ आवना ते इस धरती उत्ते पुनर आवृत्ति सदा प्यारी लगदी है। गुरु आखदा है कि मनुख दे सब कष्ट उस दे इस छलावे कारण हैं कि वह इस आत्मा दे महान संगीत वालों बेध्यान हो गया है। हाँ जी, फिर दोहरा दईए, गुरु आखदा है कि मनुख दे सब कष्ट उस दे इस छलावे कारण हैं कि उस आत्मा दे महान संगीत वालों बेध्यान हो गया है। ये जीवन का संगीत ਕਈ ਛਿਣ ਭੰਗਰ ਰੂਪਾਂ ਨਾਲ ਆਪਣੇ ਦਰਦ ਭਰਪੂਰ ਸਰੂਪ ਵਿੱਚ ਜੁੜਿਆ ਹੁੰਦਾ ਹੈ। ਜਿਵੇਂ ਸੰਗੀਤ ਦੀਆਂ ਮਧੁਰ ਧੁਨਾਂ ਦਾ ਪ੍ਰਵਾਹ ਕੋਇਲ ਦੇ ਕੰਠ ਵਿੱਚੋਂ ਕਰਣਾ ਭਰਪੂਰ ਸੁਰਾਂ ਵਿੱਚ ਚੱਲਦਾ ਰਹਿੰਦਾ ਹੈ, ਇਹ ਰੂਪ ਭਾਵੇਂ ਨਿਗੁਣੀ ਜਿਹੀ ਛੋਟੀ ਅਤੇ ਦੁਖਦਾਈ ਵਸਤੂ ਹੈ, ਕੇਵਲ ਇੱਕ ਸੁਪਨਾ ਜਾਂ ਭੁਲਾਵਾ, ਪਰ ਸ਼ੌਕ ਦੀ ਗੱਲ ਤਾਂ ਇਹ ਹੈ। ਜਿਵੇਂ ਗੁਰੂ ਜੀ ਦਾ ਕਥਨ ਹੈ ਕਿ ਇਸ ਬਿਨਾਂ ਨਾ ਕੋਈ ਗੀਤ ਹੋ ਸਕਦਾ ਹੈ, ਨਾ ਆਤਮਾ ਨਾ ਪਰਮਾਤਮਾ। ਇਸ ਆਕਾਰ ਜਾਂ ਸਰੂਪ ਤੋਂ ਬਿਨਾਂ ਤਾਂ ਅਸੀਂ ਪਰਮਾਤਮਾ ਦਾ ਨਾਮ ਹੀ ਨਹੀਂ ਧਰ ਸਕਦੇ, ਇਹੀ ਉਸਦਾ ਪ੍ਰਗਟ ਸਰੂਪ ਹੁੰਦਾ ਹੈ। ਜੇ ਤੁਸੀਂ ਗੁਰੂ ਨੂੰ ਪੁੱਛੋਗੇ ਕਿ ਕੀ ਮਨੁੱਖ ਪ੍ਰਭੂ ਹੈ, ਤਾਂ ਉਹ ਇਸ ਸੰਬੰਧ ਵਿੱਚ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਦਾ, ਕੇਵਲ ਉਹ ਤਾਂ ਗਾਇਨ ਕਰਦਾ ਰਹਿੰਦਾ ਹੈ। ਜੇ ਤੁਸੀਂ ਗੁਰੂ ਨੂੰ ਪੁੱਛੋਗੇ ਕਿ ਫਿਰ ਪ੍ਰਭੂ ਹੈ ਕਿੱਥੇ, ਤਾਂ ਉਹ ਇਸ ਪ੍ਰਸ਼ਨ ਦਾ ਉੱਤਰ ਤੁਹਾਡੇ ਉੱਤੇ ਹੀ ਛੱਡ ਦਿੰਦਾ ਹੈ। ਤੁਸੀਂ ਜਿਸ ਤਰ੍ਹਾਂ ਚਾਹੋ ਸਦੀਵੀ ਪ੍ਰਭੂ ਨਾਲ ਸੰਬੰਧ ਜੋੜ ਸਕਦੇ ਹੋ ਅਤੇ ਆਪਣੇ ਆਪ ਨੂੰ ਸੁਤੰਤਰ ਕਰ ਸਕਦੇ ਹੋ। ਜਦੋਂ ਤੁਸੀਂ ਗੁਰੂ ਦੇ ਦਰਸ਼ਨ ਕਰਦੇ ਹੋ ਤਾਂ ਉਸ ਸਮੇਂ ਅਤੇ ਇਸ ਤੋਂ ਪਿੱਛੇ ਵੀ ਤੁਹਾਡਾ ਇੱਕੋ ਸਰੋਕਾਰ ਹੁੰਦਾ ਹੈ ਕਿ ਸੁਤੰਤਰਤਾ ਕਿਵੇਂ ਪ੍ਰਾਪਤ ਹੋਵੇ। ਫਿਰ ਦੁਹਰਾ ਦੇਈਏ, ਜਦੋਂ ਤੁਸੀਂ ਗੁਰੂ ਦੇ ਦਰਸ਼ਨ ਕਰਦੇ ਹੋ ਤਾਂ ਉਸ ਸਮੇਂ ਅਤੇ ਇਸ ਤੋਂ ਪਿੱਛੋਂ ਵੀ ਤੁਹਾਡਾ ਇੱਕੋ ਸਰੋਕਾਰ ਹੁੰਦਾ ਹੈ ਕਿ ਸੁਤੰਤਰਤਾ ਕਿਵੇਂ ਪ੍ਰਾਪਤ ਹੋਵੇ। ਹਿੰਦੂ ਤਾਂ ਬ੍ਰਹਿਮੰਡ ਦੀ ਪਕੜ ਨੂੰ ਤੋੜ ਕੇ ਆਪਣੇ ਆਪ ਨੂੰ ਸੁਤੰਤਰ ਕਰਨਾ ਚਾਹੁੰਦਾ ਹੈ ਅਤੇ ਆਪਣੇ ਤਾਨ ਨੂੰ ਅਨੰਤ ਵਿੱਚ ਰਲਾ ਦੇਣਾ ਚਾਹੁੰਦਾ ਹੈ। ਉਹ ਸੋਚਦਾ ਹੈ ਕਿ ਨਾਮ ਅਤੇ ਰੂਪ ਤਾਂ ਦੁਖਦਾਈ ਚੀਜ਼ਾਂ ਹਨ, ਉਹ ਤਾਂ ਸ੍ਰਿਸ਼ਟੀ ਤੋਂ ਹੀ ਉਪਰਾਮ ਹੋ ਜਾਂਦਾ ਹੈ। ਇਸ ਨੂੰ ਉਹ ਉਪਾਧੀ ਮੰਨਦਾ ਹੈ ਜੋ ਅਨੰਤ ਵਿੱਚ ਅਣਆਵਸ਼ਕ ਅਸ਼ਾਂਤੀ ਉਤਪੰਨ ਕਰਦੀ ਹੈ। ਇਹ ਰਚਨਾ ਤਾਂ ਇੰਦਰੀਆਂ ਦਾ ਭੁਲਾਵਾ ਹੈ, ਇਸ ਲਈ ਇਸ ਤੋਂ ਛੁਟਕਾਰਾ ਪਾਉਣਾ ਚਾਹੀਦਾ ਹੈ ਅਤੇ ਉਹ ਇਹੋ ਹੀ ਸਮਝਦਾ ਹੈ ਕਿ ਇਸ ਵਿੱਚ ਬਣੇ ਰਹਿਣ ਨਾਲ ਮੁਕਤੀ ਪ੍ਰਾਪਤ ਨਹੀਂ ਹੋ ਸਕਦੀ। ਉਹ ਗੱਲ ਤਾਂ ਤਰਕਸ਼ੀਲ ਢੰਗ ਨਾਲ ਕਰਦਾ ਹੈ, ਪਰ ਉਹ ਆਪਣੀ ਇਸ ਤਰਕਸ਼ੀਲਤਾ ਦੇ ਪੱਕੇ ਯਕੀਨ ਕਾਰਨ ਸੱਚ ਵੱਲੋਂ ਭਰਮ ਵਿੱਚ ਹੀ ਰਹਿੰਦਾ ਹੈ। ਅਜਿਹਾ ਵਿਅਕਤੀ ਮਨੁੱਖੀ ਸੀਮਾਵਾਂ ਵਿੱਚ ਉਪਰਾਮ ਰਹਿੰਦਾ ਹੈ ਅਤੇ ਇੰਜ ਅਨੁਭਵ ਕਰਦਾ ਹੈ ਕਿ ਰਚਣਹਾਰ ਦੀ ਕਿਸੇ ਕਠੋਰਤਾ ਨੇ ਉਸਨੂੰ ਅਜਿਹਾ ਨਿਤਾਣਾ ਬਣਾ ਦਿੱਤਾ ਹੈ ਕਿ ਉਸਦਾ ਸਾਰਾ ਜੀਵਨ ਇੱਕ ਕੈਦੀ ਵਾਂਗ ਇਸ ਯਤਨ ਵਿੱਚ ਹੀ ਲੱਗਾ ਰਹਿੰਦਾ ਹੈ ਕਿ ਇਸ ਕੈਦ ਵਿੱਚੋਂ ਉਸਨੂੰ ਰਿਹਾਈ ਕਿਵੇਂ ਮਿਲੇ। ਗੁਰੂ ਜੀ ਦਾ ਤਾਂ ਅਜਿਹੀ ਨਿਰਾਰਥਕਤਾ ਨਾਲ ਕੋਈ ਲਗਾਵ ਨਹੀਂ ਹੈ। ਗੁਰੂ ਅਨੁਸਾਰ ਮਨੁੱਖ ਤਾਂ ਇੱਕ ਗੀਤ ਹੈ ਜੋ ਸਦਾ ਸੁਤੰਤਰ ਹੈ ਅਤੇ ਆਪਣੇ ਵਾਦਕ ਯੰਤਰਾਂ ਦੀਆਂ ਸੀਮਾਵਾਂ ਅਨੁਸਾਰ ਉਸਨੂੰ ਇੱਕ ਸੰਜਮ ਧਾਰਨ ਕਰਨਾ ਪੈਂਦਾ ਹੈ ਅਤੇ ਆਪਣੀਆਂ ਸੀਮਾਵਾਂ ਵਿੱਚ ਵਿਚਰਨਾ ਪੈਂਦਾ ਹੈ। ਸੁਤੰਤਰਤਾ ਤਾਂ ਉਸਦੀ ਸਵੈ ਛੰਦਤਾ ਅਤੇ ਆਪ ਮੁਹਾਰੀ ਖੁਸ਼ੀ ਦੇ ਪ੍ਰਗਟਾਵੇ ਵਿੱਚ ਆਉਂਦੀ ਹੈ। ਗੁਰੂ ਤਾਂ ਸ੍ਰਿਸ਼ਟੀ ਦੀ ਸੁੰਦਰਤਾ ਦੇ ਸੰਗੀਤ ਵਿੱਚ ਡੂੰਘੀ ਚੁੱਭੀ ਲਾਉਂਦਾ ਹੈ, ਹਰ ਰੂਪ ਵਿੱਚ ਪ੍ਰਭੂ ਪ੍ਰੀਤਮ ਦੀ ਛੋਹ ਦੇ ਆਨੰਦ ਨੂੰ ਮਾਣਦਾ ਹੈ, ਜੋ ਇੱਕ ਸਿੱਧਾ ਸਾਦਾ ਸਰਲ ਅਨੁਭਵ ਹੁੰਦਾ ਹੈ ਅਤੇ ਆਪਣੇ ਨਿੱਜ ਅਤੇ ਆਤਮਾ ਵਿੱਚ ਹਰ ਪ੍ਰਕਾਰ ਦੀਆਂ ਬੇਲੋੜੀਆਂ ਪੁੱਛਾਂ ਨੂੰ ਦੂਰ ਹਟਾ ਕੇ ਸ਼ਾਂਤ ਕਰ ਦਿੰਦਾ ਹੈ। ਇਸ ਪ੍ਰਕਾਰ ਗੁਰੂ ਜੀ ਦੇ ਨੈਤਿਕ ਨੇਮ ਕਰਮ ਧਰਮ ਵੀ ਕਿਸੇ ਸੰਸਾਰਕ ਮਰਿਆਦਾ ਉੱਪਰ ਆਧਾਰਿਤ ਨਹੀਂ ਹਨ, ਸਗੋਂ ਉਹ ਤਾਂ ਜੀਵਨ ਦੇ ਅਨਹਦ ਸੰਗੀਤ ਉੱਤੇ ਆਧਾਰਿਤ ਹੁੰਦੇ ਹਨ। ਗੁਰੂ ਕਹਿੰਦਾ ਹੈ ਕਿ ਕਰਮ ਅਤੇ ਧਰਮ ਦੇ ਇਹ ਬੇਹੂਦਾ ਦੰਭ ਜੋ ਵਿਅਕਤੀ ਧਰਮ ਦੇ ਨਾਮ ਥੱਲੇ ਕਰਦਾ ਹੈ, ਮ੍ਰਿਤਯੂ ਦੇ ਦਰ ਤੱਕ ਇਹ ਉਸਨੂੰ ਲੁੱਟਦੇ ਰਹਿੰਦੇ ਹਨ। ਪਰ ਮ੍ਰਿਤਯੂ ਤੋਂ ਬਿਨਾਂ ਪਰੇ, ਬਿਨਾਂ ਉਸਦੀ ਆਤਮਾ ਦੇ ਕੋਈ ਹੋਰ ਉਸਦੇ ਨਾਲ ਨਹੀਂ ਜਾ ਸਕਦਾ। ਪਰ ਜਿਹੜੇ ਪ੍ਰਭੂ ਦਾ ਜਸ ਗਾਇਨ ਕਰਦੇ ਹਨ, ਪਰਮ ਪਵਿੱਤਰ ਹਨ ਅਤੇ ਪਰਲੋਕ ਵਿੱਚ ਉਹਨਾਂ ਦੀ ਆਤਮਾ ਵੀ ਚਮਕਦੀ ਰਹਿੰਦੀ ਹੈ। ਭਾਵਨਾ ਹੀ ਪਰਮਾਤਮਾ ਦਾ ਗਿਆਨ ਹੁੰਦਾ ਹੈ। ਮਨੁੱਖ ਨੂੰ ਹੋਰ ਕਿਸੇ ਧਾਰਮਿਕ ਗ੍ਰੰਥ ਦੀ ਲੋੜ ਨਹੀਂ। ਜੇ ਮਨੁੱਖ ਨੇ ਪ੍ਰਭੂ ਦਾ ਨਾਮ ਸਿਮਰਨ ਨਹੀਂ ਕੀਤਾ ਤਾਂ ਸਭ ਮੰਦਰ ਵਿਅਰਥ ਹਨ। ਨਾਮ ਹੀ ਸੁੰਦਰ ਹੈ, ਨਾਮ ਹੀ ਰੂਪ ਹੈ, ਨਾਮ ਹੀ ਪ੍ਰਭੂ ਹੈ, ਇਸ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਹੈ। ਫਿਰ ਦੁਹਰਾ ਦੇਈਏ, ਜੇ ਮਨੁੱਖ ਨੇ ਪ੍ਰਭੂ ਦਾ ਨਾਮ ਸਿਮਰਨ ਨਹੀਂ ਕੀਤਾ ਤਾਂ ਸਭ ਮੰਦਰ ਵਿਅਰਥ। ਨਾਮ ਹੀ ਸੁੰਦਰ ਹੈ, ਨਾਮ ਹੀ ਰੂਪ ਹੈ, ਨਾਮ ਹੀ ਪ੍ਰਭੂ ਹੈ, ਇਸ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਹੈ। ਅਨੰਤ ਦੇ ਇਸ ਆਤਮਾ ਦੇ ਸੰਗੀਤ ਵਿੱਚ ਹੀ ਸਾਰੀ ਸੁਤੰਤਰਤਾ ਵਿਦਮਾਨ ਹੈ। ਗੁਰੂ ਜੀ ਅਨੁਸਾਰ ਤਾਂ ਸਾਰੀ ਸ੍ਰਿਸ਼ਟੀ ਅਤੇ ਸਾਰੇ ਬ੍ਰਹਿਮੰਡ ਵਿੱਚ ਉਹ ਗਾਇਕ ਆਪ ਵਿਆਪਕ ਹੈ, ਜੋ ਹਰ ਜੀਵ ਦੇ ਹਿਰਦੇ ਦੀ ਧੜਕਣ ਨਾਲ ਗਾਇਨ ਕਰ ਰਿਹਾ ਹੈ। ਉਸ ਦੀ ਆਤਮਾ ਵਿੱਚ ਤਾਂ ਉਹ ਅਨੂਠੀਆਂ ਧੜਕਣਾਂ ਸੁਣਾਈ ਦਿੰਦੀਆਂ ਹਨ, ਜੋ ਸਭ ਨੂੰ ਪ੍ਰੇਮ ਕਰਨ ਵਾਲੇ ਅਨੁਭਵ ਦੇ ਸੰਗੀਤ ਤੋਂ ਉਤਪੰਨ ਹੁੰਦੀਆਂ ਹਨ। ਫਿਰ ਦੁਹਰਾ ਦੇਈਏ, ਅਨੰਤ ਦੇ ਇਸ ਆਤਮਾ ਦੇ ਸੰਗੀਤ ਵਿੱਚ ਹੀ ਸਾਰੀ ਸੁਤੰਤਰਤਾ ਵਿਦਮਾਨ ਹੈ। ਗੁਰੂ ਜੀ ਅਨੁਸਾਰ ਤਾਂ ਸਾਰੀ ਸ੍ਰਿਸ਼ਟੀ ਅਤੇ ਸਾਰੇ ਬ੍ਰਹਿਮੰਡ ਵਿੱਚ ਉਹ ਗਾਇਕ ਆਪ ਵਿਆਪਕ ਹੈ, ਜੋ ਹਰ ਜੀਵ ਦੇ ਹਿਰਦੇ ਦੀ ਧੜਕਣ ਨਾਲ ਗਾਇਨ ਕਰ ਰਿਹਾ ਹੈ। ਉਸ ਦੀ ਆਤਮਾ ਵਿੱਚ ਤਾਂ ਉਹ ਅਨੂਠੀਆਂ ਧੜਕਣਾਂ ਸੁਣਾਈ ਦਿੰਦੀਆਂ ਹਨ, ਜੋ ਸਭ ਨੂੰ ਪ੍ਰੇਮ ਕਰਨ ਵਾਲੇ ਅਨੁਭਵ ਦੇ ਸੰਗੀਤ ਤੋਂ ਉਤਪੰਨ ਹੁੰਦੀਆਂ ਹਨ। ਗੁਰੂ ਜੀ ਨੂੰ ਤਾਂ ਹਰ ਚੁੱਭਣ ਵਾਲੇ ਕੰਡੇ ਨਾਲ ਆਰਾਮ ਮਿਲਦਾ ਹੈ। ਇੱਥੋਂ ਤੱਕ ਕਿ ਪੱਥਰ ਦੀ ਛੋਹ ਵੀ ਉਸਨੂੰ ਬਾਲ ਦੇ ਮਾਂ ਨੂੰ ਪਰਸਣ ਸਮਾਨ ਜਾਪਦੀ ਹੈ। ਗੁਰੂ ਨਾਨਕ ਜੀ ਲਈ ਤਾਂ ਸ੍ਰਿਸ਼ਟੀ ਦਾ ਸਰੀਰ ਨਿਸ ਦਿਨ ਅਤੇ ਹਰ ਘੜੀ ਉਹਨਾਂ ਦੇ ਤਨ ਨੂੰ ਹਰ ਨੁਕਤੇ ਤੋਂ ਛੋਹ ਰਿਹਾ ਹੈ, ਅਤੇ ਇਹ ਕਿਰਿਆ ਨਿਰੰਤਰ ਚੱਲਦੀ ਰਹਿੰਦੀ ਹੈ। ਇਹ ਤਾਂ ਨਿਰੰਤਰ ਵਿਯੋਗ ਵਿੱਚ ਪ੍ਰਭੂ ਦੇ ਨਿਰੰਤਰ ਸੰਯੋਗ ਦੀ ਅਵਸਥਾ ਹੈ। ਫਿਰ ਦੁਹਰਾ ਦੇਈਏ, ਗੁਰੂ ਨਾਨਕ ਜੀ ਲਈ ਤਾਂ ਸ੍ਰਿਸ਼ਟੀ ਦਾ ਸਰੀਰ ਨਿਸ ਦਿਨ ਅਤੇ ਹਰ ਘੜੀ ਉਹਨਾਂ ਦੇ ਤਨ ਨੂੰ ਹਰ ਨੁਕਤੇ ਤੋਂ ਛੋਹ ਰਿਹਾ ਹੈ, ਅਤੇ ਇਹ ਕਿਰਿਆ ਨਿਰੰਤਰ ਚੱਲਦੀ ਰਹਿੰਦੀ ਹੈ। ਇਹ ਤਾਂ ਨਿਰੰਤਰ ਵਿਯੋਗ ਵਿੱਚ ਪ੍ਰਭੂ ਦੇ ਨਿਰੰਤਰ ਸੰਯੋਗ ਦੀ ਅਵਸਥਾ ਹੈ। ਇੱਥੇ ਸਭ ਕੁਝ ਪ੍ਰੇਮ ਹੈ, ਸਭ ਕੁਝ ਸੁੰਦਰ ਹੈ, ਸਭ ਕੁਝ ਆਨੰਦਮਈ ਹੈ, ਸਭ ਕੁਝ ਗੀਤ ਸਰੂਪ ਹੈ। ਇਹ ਸਭ ਕੁਝ ਇੰਨਾ ਆਨੰਦਮਈ ਹੁੰਦਾ ਹੈ ਕਿ ਉਸ ਤਰ੍ਹਾਂ ਦੀ ਅਵਸਥਾ ਜਦੋਂ ਭਾਂਵਰਾ ਕਵਲ ਪੱਤਿਆਂ ਵਿੱਚ ਜਾ ਕੇ ਮਿੱਠੀ ਨੀਂਦ ਨੂੰ ਮਾਣਦਾ ਹੈ, ਤਾਂ ਕਿਸੇ ਹੋਰ ਚੀਜ਼ ਦੀ ਝਾਕ ਰੱਖਣਾ ਮੂਰਖਾਂ ਵਾਲੀ ਗੱਲ ਹੀ ਹੋ ਸਕਦੀ ਹੈ। ਇਹੋ ਹੀ ਸੁਤੰਤਰਤਾ ਹੈ, ਇਹੋ ਹੀ ਜੀਵਨ ਹੈ। ਇਸ ਲਈ ਮਨੁੱਖ ਦੀ ਆਤਮਾ, ਤੂੰ ਆਪਣੀ ਹੋਂਦ ਦੇ ਇਸ ਪਰਮ ਆਨੰਦ ਵਿੱਚ ਵਿਸ਼ਰਾਮ ਕਰ। ਫਿਰ ਦੁਹਰਾ ਦੇਈਏ, ਇੱਥੇ ਸਭ ਕੁਝ ਪ੍ਰੇਮ ਹੈ, ਸਭ ਕੁਝ ਸੁੰਦਰ ਹੈ, ਸਭ ਕੁਝ ਆਨੰਦਮਈ ਹੈ, ਸਭ ਕੁਝ ਗੀਤ ਸਰੂਪ ਹੈ। ਇਹ ਸਭ ਕੁਝ ਇੰਨਾ ਆਨੰਦਮਈ ਹੁੰਦਾ ਹੈ ਕਿ ਉਸ ਤਰ੍ਹਾਂ ਦੀ ਅਵਸਥਾ ਜਦੋਂ ਭਾਂਵਰਾ ਕਵਲ ਪੱਤੀਆਂ ਵਿੱਚ ਜਾ ਕੇ ਮਿੱਠੀ ਨੀਂਦ ਨੂੰ ਮਾਣਦਾ ਹੈ, ਤਾਂ ਕਿਸੇ ਹੋਰ ਚੀਜ਼ ਦੀ ਝਾਕ ਰੱਖਣਾ ਮੂਰਖਾਂ ਵਾਲੀ ਗੱਲ ਹੀ ਹੋ ਸਕਦੀ ਹੈ। ਇਹੋ ਹੀ ਸੁਤੰਤਰਤਾ ਹੈ, ਇਹੋ ਹੀ ਜੀਵਨ ਹੈ। ਇਸ ਲਈ ਮਨੁੱਖ ਦੀ ਆਤਮਾ, ਤੂੰ ਆਪਣੀ ਹੋਂਦ ਦੇ ਇਸ ਪਰਮ ਆਨੰਦ ਵਿੱਚ ਵਿਸ਼ਰਾਮ ਕਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।